ਤੁਸੀਂ ਹੋ SBS ਪੰਜਾਬੀ ਦੇ ਨਾਲ
SBS
This is SBS Radio.
ਹਾਜ਼ਰੀਨ, ਇਸ ਵੇਲੇ ਤੁਹਾਨੂੰ ਸਿੱਧੇ ਲੈ ਚੱਲਦੇ ਹਾਂ ਗੁਰਦੁਆਰਾ ਜਨਮ ਅਸਥਾਨ, ਉਹ ਪਵਿੱਤਰ ਪਾਵਨ ਧਰਤੀ ਜਿੱਥੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਸੀ ਅੱਜ ਤੋਂ 551 ਸਾਲ ਪਹਿਲਾਂ। ਅਤੇ ਉੱਥੇ ਸਾਡੇ ਹਰਮਨ ਪਿਆਰੇ ਸੰਵਾਦਦਾਤਾ ਹਾਜ਼ਰ ਹਨ, ਜਨਾਬ ਮਸੂਦ ਮੱਲੀ, ਜਿਨ੍ਹਾਂ ਦੀ ਜ਼ੁਬਾਨੀ ਤੁਸੀਂ ਰਿਪੋਰਟ ਸੁਣਦੇ ਵੀ ਰਹੇ ਹੋ। ਮਸੂਦ, ਬੜਾ ਹੀ ਨਿੱਘਾ ਸਵਾਗਤ ਹੈ, ਅਤੇ ਸਭ ਤੋਂ ਪਹਿਲਾਂ ਤਾਂ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ।
ਜੀ, ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਸਾਡੇ ਜਿਹੜੇ ਸੁਣਨ ਵਾਲੇ ਸਰੋਤੇ ਉਹਨਾਂ ਦੇ ਰੂਬਰੂ ਕੀਤਾ। ਹਰਮਨਪ੍ਰੀਤ ਜੀ, ਮੇਰੇ ਵੱਲੋਂ ਵੀ ਜਗਤ ਭਰ ਦੇ ਵਿੱਚ ਨਾਨਕ ਨਾਮ ਲੇਵਾ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ।
ਨਾਨਕ ਨਾਮ ਲੇਵਾ ਸੰਗਤਾਂ ਦੀ ਇੱਕੋ ਇੱਕ ਮੁਰਾਦ ਹੁੰਦੀ ਹੈ ਕਿ ਸ੍ਰੀ ਨਨਕਾਨਾ ਸਾਹਿਬ ਦੇ ਦਰਸ਼ਨ ਇਸ਼ਨਾਨ, ਅਤੇ ਉਹ ਤਾਂ ਚਲੋ ਕੋਵਿਡ ਦੇ ਕਾਰਨ ਬਹੁਤੇ ਲੋਕ ਇਸ ਵੇਲੇ ਨਹੀਂ ਕਰ ਸਕਦੇ, ਪਰ ਤੁਹਾਡੇ ਜ਼ਰੀਏ, ਤੁਹਾਡੀ ਅੱਖਾਂ, ਤੁਹਾਡੀ ਜ਼ੁਬਾਨ ਦੇ ਜ਼ਰੀਏ ਅਸੀਂ ਸ਼ਾਇਦ ਥੋੜ੍ਹੇ ਬਹੁਤੇ ਦਰਸ਼ਨ ਕਰ ਸਕਦੇ ਹਾਂ। ਮਸੂਦ, ਦੱਸੋ ਪਿਛਲੇ 2-4 ਦਿਨਾਂ ਦਾ ਮੰਜ਼ਰ ਕੀ ਸੀ, ਅਤੇ ਅਖੰਡ ਪਾਠ ਰੱਖੇ ਗਏ, ਉਸ ਤੋਂ ਬਾਅਦ ਸੰਗਤਾਂ, ਮੈਨੂੰ ਪਤਾ ਹੈ ਕੋਵਿਡ ਕਾਰਨ ਘੱਟ ਹੀ ਆਈਆਂ ਨੇ, ਪਰ ਤੁਸੀਂ ਆਪਣੇ ਅੱਖਿਓਂ ਕੀ ਡਿੱਠ ਰਹੇ ਹੋ?
ਜੀ ਬਿਲਕੁਲ, ਅਖੰਡ ਪਾਠ ਸਾਹਿਬ ਹੋਏ ਔਰ ਅਰਦਾਸਾਂ ਨੇ ਜਿਹੜੀਆਂ ਉਹ ਵੀ ਲਗਾਤਾਰ ਚੱਲ ਰਹੀਆਂ ਨੇ। ਤੇ ਇਸ ਵਾਰ ਸਾਡੇ ਗੁਆਂਢੀ ਮੁਲਕ ਭਾਰਤ ਤੋਂ ਵੀਜ਼ੇ ਜਿਹੜੇ 3,000 ਸਨ ਉਹਨਾਂ ਨੂੰ ਘੱਟ ਕਰਕੇ 1500 ਗਿਣਤੀ ਕੀਤੀ ਗਈ ਸੀ। ਉਮੀਦ ਸੀ ਕਿ 1200 ਯਾਤਰੀ ਨੇ ਜਿਹੜੇ ਉਹ ਚੜ੍ਹਦੇ ਪਾਸਿਓਂ ਜਾਂ ਗੁਆਂਢੀਆਂ ਵੱਲੋਂ ਆਉਣਗੇ, ਪਰ ਕੋਈ 750 ਦੇ ਲਾਗੇ ਚਾਗੇ ਯਾਤਰੀ ਨੇ ਜਿਹੜੇ ਉਹ ਭਾਰਤ ਤੋਂ ਆਏ ਨੇ। ਤੇ ਇਸ ਤੋਂ ਅੱਡ ਦੁਨੀਆਂ ਭਰ ਦੇ ਵਿੱਚੋਂ ਜਿਸ ਤਰ੍ਹਾਂ ਅਮੈਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਸਫ਼ਰ ਬੰਦ ਹੈ, ਏਅਰਲਾਈਨਸ ਜਿਹੜੀਆਂ ਉਹ ਨਹੀਂ ਚੱਲ ਰਹੀਆਂ, ਬਟ ਇਹਦੇ ਬਾਵਜੂਦ ਕੋਈ 250 ਜੀ ਨੇ ਜਿਹੜੇ ਉਹ ਇਹਨਾਂ ਮੁਲਕਾਂ ਦੇ ਵਿੱਚੋਂ ਵੀ ਇੱਥੇ ਪਹੁੰਚੇ ਨੇ, ਖਾਸ ਕਰ ਕੈਨੇਡਾ ਤੋਂ ਕੋਈ 2-4 ਜੀ ਨੇ ਜਿਹੜੇ ਉਹ ਤੇ ਮੇਰੀਆਂ ਨਜ਼ਰਾਂ ਤੋਂ ਵੀ ਗੁਜ਼ਰੇ ਨੇ ਔਰ ਉਹ ਇਸ ਸਮਾਗਮ ਦਾ ਹਿੱਸਾ ਨੇ।
ਸੋ ਬੜੇ ਸਾਲਾਂ ਤੋਂ ਤੁਸੀਂ ਇਹ ਗੁਰਪੁਰਬ ਸਾਡੇ ਵਾਸਤੇ ਕਵਰ ਕਰਦੇ ਆਏ ਹੋ, ਹਮੇਸ਼ਾ ਸ਼ਰੀਕ ਹੁੰਦੇ ਰਹੇ ਹੋ ਜਿਹੜੀ ਗੈਮੋ ਗੈਮੀ ਹੁੰਦੀ ਸੀ, ਇਸ ਵਾਰੀ ਕੀ ਵੱਖ ਹੈ, ਪਰ ਕੀ ਖਾਸ ਗੱਲ ਵੀ ਲੱਗੀ, ਦੋਨੋਂ ਚੀਜ਼ਾਂ ਦੱਸੋ।
ਵੱਖ ਔਰ ਖਾਸ, ਸੱਚੀ ਗੱਲ ਜਿਹੜੀ ਹੈ ਕਿ ਜੋ ਮੈਨੂੰ ਡਰ ਸੀਗਾ ਕਿ ਇਸ ਵਾਰ ਲੋਕਲ ਸੰਗਤਾਂ ਹੋਣਗੀਆਂ ਔਰ ਬਾਬੇ ਦੇ ਪ੍ਰਕਾਸ਼ ਪੁਰਬ ਦੀਆਂ ਰੌਣਕਾਂ ਦੇ ਵਿੱਚ ਬੇਰਾਨੀ ਹੋਏਗੀ ਉਸ ਤਰ੍ਹਾਂ ਜਿਸ ਤਰ੍ਹਾਂ ਸਾਡੀਆਂ ਈਦਾਂ, ਸ਼ਬਰਾਤਾਂ ਜਾਂ ਬਾਕੀ ਈਵੈਂਟ ਆ, ਬਟ ਨਹੀਂ, ਗੁਰੂ ਘਰ ਆ ਜਿਹੜਾ ਉਹ ਮਨਪ੍ਰੀਤ ਜੀ ਆਬਾਦ ਹੈ। ਉਸੇ ਤਰ੍ਹਾਂ ਸੰਗਤਾਂ ਨੇ ਜਿਹੜੀਆਂ ਨਾਨਕ ਨਾਮ ਲੇਵਾ ਨੇ ਜਿਹੜੇ ਉਹ ਹਰ ਪਾਸਿਓਂ ਆਏ ਨੇ, ਜਿਹੜੇ ਮੁਕਾਮੀ ਜਾਂ ਲੋਕਲ ਸਿੱਖ ਯਾਤਰੀ ਹੈ ਨੇ, ਜਿਹੜੇ ਸਿੰਧ ਤੋਂ ਹੈ ਨੇ, ਜਿਹੜੇ ਖੈਬਰ ਪਖਤੂਨਖਵਾ ਤੋਂ ਨੇ, ਬਲੋਚਿਸਤਾਨ ਤੋਂ ਨੇ, ਪੰਜਾਬ ਤੋਂ ਨੇ, ਉਹ ਸਾਰੇ ਬਿਲਕੁਲ ਪਹੁੰਚੇ ਹੋਏ ਨੇ। ਸੋ ਲੰਗਰ ਘਰ ਨੇ ਜਿਹੜੇ ਉਹ ਵੀ ਉਸੇ ਤਰ੍ਹਾਂ ਆਬਾਦ ਨੇ, ਲੰਗਰ ਦੇ ਸਟਾਲ ਨੇ ਜਿਹੜੇ ਉਹ ਵੀ ਨੇ ਔਰ ਬਾਕੀ ਸਾਰਿਆਂ ਜਿਹੜੀ ਗਹਿਮਾ ਗਹਿਮੀ ਉਸੇ ਤਰ੍ਹਾਂ। ਹਾਂ, ਚੇਂਜ ਕੀ ਹੈ, ਪਹਿਲਾਂ ਜਰਮਨੀ ਵਾਲੇ ਨੇ ਜਿਹੜੇ ਉਹ ਜਲੇਬੀਆਂ ਲਾਉਂਦੇ ਸਨ, ਉਹ ਨਹੀਂ ਹੈ, ਐਰਕੀ ਇਹ ਸੇਵਾ ਲੋਕਲ ਸੰਗਤ ਨੂੰ ਮਿਲ ਗਈ। ਹਾਂ, ਉਹ ਜਿਹੜੇ ਬੇਸਨ ਬ੍ਰੈਡ ਬਣਦੀ ਸੀ ਨਾ ਇਟਲੀ ਵਾਲਿਆਂ ਦੇ ਸਟਾਲ ਤੇ, ਉਹ ਨਹੀਂ ਹੈ, ਐਰਕੀ ਉਹ ਵੀ ਖਿਦਮਤ ਹੈ ਜਿਹੜੀ ਉਹ ਵੀ ਜਿਹੜੀ ਉਹ ਸਿੰਧ ਵਾਲੇ ਕਰ ਰਹੇ ਨੇ ਜਾਂ ਕੋਈ ਹੋਰ ਸੰਗਤ ਹੈ ਜਿਹੜੀ ਉਹ ਕਰ ਰਹੀ। ਉਹ ਜਿਹੜਾ ਬੇਲਚੀਆਂ ਦੇ ਨਾਲ ਦੇਸੀ ਘਿਓ ਚ ਪੱਕੇ ਲੂਣੇ ਚੋਲ ਮਟਰਾਂ ਵਾਲੇ ਸਨ ਨਾ ਜਿਹੜੇ, ਉਹ ਐਰਕੀ ਓਦਾਂ ਫਰਸ਼ ਤੇ ਢੇਰੀ ਨਹੀਂ ਹੈ, ਐਰਕੀ ਉਹ ਭਾਂਡਿਆਂ ਦੇ ਵਿੱਚ ਹੈ ਔਰ ਖਾਣ ਵਾਲਿਆਂ ਦਾ ਰਸ਼ ਹੈ ਜਿਹੜਾ ਉਹ ਉਸੇ ਤਰ੍ਹਾਂ ਹੈ। ਸੋ ਸਾਰਾ ਮਾਮਲਾ, ਸਾਰਾ ਲੰਗਰ ਪਾਣੀ ਔਰ ਬਾਕੀ ਸਾਰੇ ਕੰਮ ਨੇ ਜਿਹੜੇ ਉਪਰਾਲੇ ਨੇ ਜਿਹੜੇ ਉਹ ਉਸੇ ਤਰ੍ਹਾਂ ਹੈ, ਉਹਦੇ 'ਚ ਫਰਕ ਨਹੀਂ ਆਇਆ। ਹਾਂ, ਮਿਸ ਕੀਤਾ ਤੇ ਉਹਨਾਂ ਸਾਰਿਆਂ ਨੂੰ ਕੀਤਾ ਕਿ ਜਿਹਨਾਂ 'ਚ ਜੀ ਕਹਿੰਦੇ ਸੀਗੇ ਮੈਂ ਆਸਟ੍ਰੇਲੀਆ ਤੋਂ, ਦੂਜਾ ਕਹਿੰਦਾ ਮੈਂ ਨਿਊਜ਼ੀਲੈਂਡ ਤੋਂ, ਤੀਸਰਾ ਕੈਨੇਡਾ ਤੋਂ, ਚੌਥਾ ਅਮਰੀਕਾ ਤੋਂ, ਪੰਜਵਾਂ ਯੂਰਪ ਤੋਂ, ਇਹ ਜਿਹੜਾ ਹੈ ਉਹ ਐਰਕੀ ਮਾਮਲਾ ਜਿਹੜਾ ਉਹ ਨਹੀਂ ਹੈ, ਇਹ ਖਾਸ ਗੱਲ ਹੈ, ਇਹ ਆਮ ਹੈ। ਬਾਕੀ ਜੋ ਗਹਿਮਾ ਗਹਿਮੀ ਹੈ, ਜੋ ਜੋਸ਼ ਹੈ, ਉਹ ਉਸੇ ਤਰ੍ਹਾਂ ਹੈ। ਖਾਸ ਗੱਲ, ਹਾਂ, ਜਿਸ ਤਰ੍ਹਾਂ ਪਹਿਲਾਂ ਰੰਗ ਤੇ ਨੂਰ ਦੇ ਨਾਲ ਗੁਰੂ ਘਰ ਨੂੰ ਸਵਾਰਿਆ ਜਾਂਦਾ ਸੀ, ਐਤਕੀ ਵੀ ਉਸੇ ਤਰ੍ਹਾਂ ਸ਼ਿੰਗਾਰਿਆ ਹੈ, ਐਤਕੀ ਵੀ ਉਹ ਲੋਹਾਂ ਉਸੇ ਤਰ੍ਹਾਂ ਫੁੱਟ ਰਹੀਆਂ ਨੇ, ਐਤਕੀ ਵੀ ਰਾਤ ਨੂੰ ਜਿਹੜੇ ਦਿਲ ਖਿੱਚਵੇਂ ਮੰਦਿਰ ਨੇ ਉਹ ਉਸੇ ਤਰ੍ਹਾਂ ਸਾਹਮਣੇ ਆ ਰਹੇ ਨੇ, ਕੋਈ ਉਹਦੇ 'ਚ ਫਰਕ ਨਹੀਂ ਹੈ। ਹਾਂ, ਬਾਬੇ ਦੇ ਚਾਰਕਾਰ, ਬਾਬੇ ਦੇ ਪ੍ਰਾਹੁਣੇ ਨੇ ਜਿਹੜੇ ਉਹ ਐਤਕੀ ਅੱਡੋ ਅੱਡ ਉਹਨਾਂ ਦੇਸ਼ਾਂ ਤੋਂ ਨਹੀਂ ਆ ਸਕੇ ਜਿੱਥੋਂ ਹਰ ਵਾਰ ਆਉਣ ਦੀ ਰੀਝ ਲੈ ਕੇ ਇੱਥੇ ਪਹੁੰਚ ਗਏ ਸਨ।
ਖੈਰ, ਤੁਸੀਂ ਜਿਸ ਤਰ੍ਹਾਂ ਮੰਜ਼ਰ ਸਾਡੇ ਵਾਸਤੇ ਖਿੱਚਿਆ, ਮੂੰਹ 'ਚ ਤਾਂ ਪਾਣੀ ਵੀ ਆ ਗਿਆ, ਅਤੇ ਇਵੇਂ ਲੱਗਦਾ ਕਿ ਇੱਥੇ ਆਸਟ੍ਰੇਲੀਆ ਬੈਠੇ ਅਸੀਂ ਪ੍ਰਸ਼ਾਦ ਵੀ ਛੱਕ ਲਿਆ। ਮੇਰਾ ਸੁਭਾਗ, ਮੈਂ ਸਰੋਤਿਆਂ ਨੂੰ ਵੀ ਦੱਸ ਦੇਵਾਂ ਕਿ ਅੱਜ ਸਵੇਰੇ ਸਵੇਰੇ ਮਸੂਦ ਤੁਹਾਡੇ ਨਾਲ ਗੱਲ ਹੋਈ ਸੀ, ਮੇਰੇ ਖਿਆਲ ਪਾਕਿਸਤਾਨ 'ਚ ਉਸ ਵੇਲੇ ਰਾਤ ਦੇ 1-1.5 ਵਜਿਆ ਸੀ, ਇੱਥੇ ਆਸਟ੍ਰੇਲੀਆ ਦਾ ਸਮੇਂ ਅਨੁਸਾਰ 7-1 ਵਜੇ ਸਨ। ਉਸ ਵੇਲੇ ਵੀ ਕਿੰਨੀ ਗਹਿਮੋ ਗਹਿਮੀ ਸੀ, ਇੰਨੀਆਂ ਸੰਗਤਾਂ ਸਨ, ਮੈਨੂੰ ਦੇਖ ਕੇ ਬੜੀ ਹੈਰਾਨੀ ਹੋਈ ਕਿ ਮਤਲਬ ਪੂਰੀ ਰਾਤ ਦਰਬਾਰ ਚੱਲਦੇ ਰਹੇ, ਬੜਾ ਸੋਹਣਾ ਕੀਰਤਨ ਚੱਲ ਰਿਹਾ ਸੀ। ਸੋ ਮੈਨੂੰ ਦੱਸੋ, ਕੀਰਤਨ ਜੱਥੇ ਜਿਹੜੇ ਨੇ ਉਹ ਸਾਰੇ ਲੋਕਲ ਨੇ, ਕੁਝ ਬਾਹਰੋਂ ਵੀ ਆਏ ਨੇ, ਅਤੇ ਸੰਗਤਾਂ ਦਾ ਹਜੂਮ ਜਿਹੜਾ ਉਸੇ ਤਰ੍ਹਾਂ ਪੂਰੇ 48 ਘੰਟੇ ਬਣਿਆ ਰਿਹਾ?
ਜੀ ਬਿਲਕੁਲ ਇਸੇ ਤਰ੍ਹਾਂ ਹੈ। ਔਰ ਰਾਤ ਜਦੋਂ ਤੁਹਾਡੀ ਮੇਰੀ ਗੱਲ ਹੋਈ ਔਰ ਕੁਛ ਥੋੜਾ ਜਿਹਾ ਮੈਂ ਤੁਹਾਨੂੰ ਦਰਸ਼ਨ ਕਰਵਾਏ ਗੁਰੂ ਘਰ ਦੇ, ਇਹ ਕੀਰਤਨ ਹਾਲ ਸੀਗਾ ਔਰ ਇਹ ਬਿਲਕੁਲ ਦੂਸਰਾ ਦਿਨ ਸੀ ਅੱਜ, ਕਿਉਂਕਿ ਲਾਸਟ ਡੇ ਹੈ ਨਗਰ ਕੀਰਤਨ ਜਿਹੜਾ, ਉਹ ਵੀ ਹੁਣ ਤੱਕ ਭੋਗ ਆ ਜਿਹੜਾ ਉਹਦੇ ਨੇੜੇ ਨੇੜੇ ਅਸੀਂ ਪਹੁੰਚੇ ਪਏ ਹਾਂ, ਜਦੋਂ ਇਹ ਸਾਰੀਆਂ ਰੌਣਕਾਂ ਜਿਹੜੀਆਂ ਇਹ ਸਮਾਪਤੀ ਹੋ ਜਾਣੀ ਇਹਨਾਂ ਦੀ। ਤੇ ਜਿੰਨੇ ਜਥੇ ਹੈ ਨੇ ਜਿਹੜੇ ਰਾਗੀ ਜਥੇ ਹਨ ਉਹ ਕਸ਼ਮੀਰ ਤੋਂ ਵੀ ਹਨ, ਲੋਕਲ ਵੀ ਹਨ ਔਰ ਗੁਆਂਢੀ ਮੁਲਕ ਭਾਰਤ ਤੋਂ ਵੀ ਰਾਗੀ ਜਥੇ ਹਨ ਜਿਹੜੇ ਦੋ ਮੌਜੂਦ ਨੇ, ਜਿਹਨਾਂ ਚੋਂ ਇੱਕ ਨੇ ਕੱਲ ਆਪਣੀ ਵਾਰੀ ਦੇ ਨਾਲ ਚੌਕੀ ਭਰੀ ਸੀ, ਇੱਕ ਅੱਜ ਨੇ ਜਿਹੜੇ ਉਹ ਅਕੀਦਤ ਦੇ ਫੁੱਲ ਨੇ ਜਿਹੜੇ ਉਹ ਭੇਂਟ ਕਰਨਗੇ। ਸੋ ਜੋਸ਼ ਉਸੇ ਤਰ੍ਹਾਂ ਕਾਇਮ ਰਹਿਣ ਜਿੱਦਾਂ ਮੈਂ ਅਰਜ਼ ਕੀਤਾ ਕਿ ਹੈ। ਹਾਂ, ਸੰਗਤਾਂ ਦਾ ਕਹਿ ਲਵੋ ਕਿ ਲੋਕਲ ਰੰਗ ਬਹੁਤਾ ਆ, ਮੁਕਾਮੀ ਰੰਗ ਬਹੁਤਾ ਆ, ਇੱਥੋਂ ਦੇ ਜਿਹੜੇ ਪਾਕਿਸਤਾਨੀ ਨੇ ਜਿਹੜੇ ਉਹ ਬਹੁਤੇ ਨੇ, ਬਾਕੀ ਆਟੇ 'ਚ ਲੂਣ ਦੇ ਬਰਾਬਰ ਨੇ ਜਿਹੜੇ ਉਹ ਤੁਹਾਨੂੰ ਨਜ਼ਰ ਆਉਂਦੇ। ਤੇ ਦੂਸਰੇ ਦਿਨ ਰਸ਼ ਇਸ ਕਰਕੇ ਵੀ ਜ਼ਿਆਦਾ ਹੈ ਕਿ ਇਹ ਦੂਜਾ ਦਿਨ ਜਿਹੜਾ ਇਹਦੇ ਵਿੱਚ ਬਹੁਤੇ ਤੋਂ ਬਹੁਤੇ ਰਾਗੀ ਜੱਥੇ ਨੇ ਜਿਹੜੇ ਉਹਨਾਂ ਨੂੰ ਭਗਤਾਇਆ ਜਾਂਦਾ, ਤਾਂ ਜੇ ਜਿੱਦਣ ਭੋਗ ਪੈਣਾ ਆ ਉਦਣ ਜ਼ਿਲ੍ਹਾ ਸ਼ਿਕਵਾਂ ਦਾ ਹਿੱਸਾ ਰਹੇ ਕਿ ਜੀ ਐਰਕੀ ਮੈਨੂੰ ਮੌਕਾ ਨਹੀਂ ਮਿਲਿਆ ਜਾਂ ਮੈਨੂੰ ਘੱਟ ਟਾਈਮ ਦਿੱਤਾ ਗਿਆ ਜਾਂ ਜੋ ਵੀ ਮਾਮਲੇ ਹੈ ਨੇ, ਇਸ ਕਰਕੇ ਦੂਜਾ ਦਿਨ ਜਿਹੜਾ ਹੁੰਦਾ ਆ ਉਹ ਜੋਸ਼ੋ ਖਰੋਸ਼ ਵਾਲਾ ਹੁੰਦਾ ਆ। ਔਰ ਇਹ ਸਮਾਪਤੀ ਹੈ ਜਿਹੜੀ ਅੰਮ੍ਰਿਤ ਵੇਲੇ ਤੋਂ ਥੋੜਾ ਚਿਰ ਪਹਿਲੇ, ਕਹਿ ਲਓ ਕਿ ਅੱਜ ਸਮਾਪਤੀ ਜਦੋਂ ਹੋਈ ਤੇ ਅੰਮ੍ਰਿਤ ਵੇਲੇ 'ਚ ਸਿਰਫ ਅੱਧਾ ਘੰਟਾ ਸੀਗਾ, ਮਤਲਬ ਕਿ 2:35 ਤੇ ਕੋਈ 30-35 ਮਿੰਟ ਤੇ 40 ਮਿੰਟ ਤੇ ਸਮਾਪਤੀ ਹੋਈ ਹੈ ਔਰ ਉਸ ਤੋਂ ਬਾਅਦ 3:45 ਤੇ ਸੁਬਹਾ ਅੰਮ੍ਰਿਤ ਵੇਲਾ ਸ਼ੁਰੂ ਹੋ ਗਿਆ ਆ, ਜਿਹੜਾ ਕਿ ਸੁਬਹਾ ਫਿਰ ਅਰਦਾਸ ਹੋਈ ਆਲਮੋਸਟ ਕੋਈ 7:15 ਔਰ 7:30 ਤੱਕ ਹੁਕਮਨਾਮਾ ਸਾਹਿਬ ਜਿਹੜਾ ਉਹ ਹੋ ਗਿਆ ਸੀਗਾ। ਸੋ ਹੁਣ ਵੀ ਉਹ ਰਾਗੀ ਜਥੇ ਨੇ ਜਿਹੜੇ ਉਹ ਆਪੋ ਆਪਣਾ ਜਿਹੜਾ ਉਹ ਟਾਈਮ ਆਪੋ ਆਪਣੀ ਹਾਜ਼ਰੀ ਹੈ ਜਿਹੜੀ ਉਹ ਲਗਾਤਾਰ ਲਵਾ ਰਹੇ ਨੇ ਔਰ ਇਹ 3 ਦਿਨ ਆਲਮੋਸਟ ਜਦੋਂ ਰੰਧਾ ਹੁੰਦੀ ਹੈ ਅਖੰਡ ਪਾਠ ਸਾਹਿਬ ਦੀ, ਉਸ ਤੋਂ ਬਾਅਦ ਭੋਗ ਪੈਣ ਤੱਕ ਇਹ ਮਾਮਲਾ ਇਸੇ ਤਰ੍ਹਾਂ ਚੱਲਦਾ।
ਠੀਕ, ਤੇ ਤੁਸੀਂ ਨਗਰ ਕੀਰਤਨ ਦਾ ਜ਼ਿਕਰ ਕੀਤਾ, ਕੁਝ ਸਵਾਲੀਆ ਨਿਸ਼ਾਨ ਸੀ ਕਿ ਕੋਵਿਡ ਮਹਾਮਾਰੀ ਦੇ ਕਾਰਨ ਨਗਰ ਕੀਰਤਨ ਹੋ ਸਕੇਗਾ ਜਾਂ ਨਹੀਂ, ਸੋ ਉਹ ਬਾਕਾਇਦਾ ਅੱਜ ਹੋ ਰਹੇ ਨੇ ਨਾ?
ਜੀ ਬਿਲਕੁਲ, ਨਗਰ ਕੀਰਤਨ ਹੋਇਆ ਔਰ ਬਾਕਾਇਦਾ ਉਸੇ ਤਰ੍ਹਾਂ ਹੋਇਆ ਜਿੱਦਾਂ ਪਹਿਲਾਂ ਹੁੰਦਾ ਸੀਗਾ, ਉਸੇ ਤਰ੍ਹਾਂ ਨਨਕਾਣਾ ਸਾਹਿਬ ਦਾ ਮੇਨ ਬਾਜ਼ਾਰ ਆ ਜਿਹੜਾ ਉਹਦੇ ਪੂਰੇ ਦੇ ਵਿੱਚ ਕਈ ਕਿਲੋਮੀਟਰ ਤੱਕ ਰੈੱਡ ਕਾਰਪੇਟ ਆ ਜਿਹੜਾ ਉਹ ਵਿਛਾਇਆ ਗਿਆ ਔਰ ਗੁਰੂ ਦੀ ਇਹ ਸਵਾਰੀ ਜਿਹੜੀ ਟਿਕਾ ਰਹੀ। ਹਾਂ, ਕੋਵਿਡ ਕਾਰਨ ਇਹ ਹੈ ਸੀਗਾ ਕਿ ਪਹਿਲੇ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਇਤਲਾਹ ਸੀ ਜਾਂ ਖ਼ਬਰ ਸੀਗੀ ਕਿ ਰਹੇਗਾ, ਬਟ ਇਹੋ ਜਿਹਾ ਕੰਮ ਨਹੀਂ ਹੋਇਆ, ਉਹ ਗਿਆ ਔਰ ਪੂਰੇ ਨਨਕਾਣਾ ਸਾਹਿਬ ਦੀਆਂ ਗਲੀਆਂ ਬਾਜ਼ਾਰਾਂ 'ਚ ਹੋ ਕੇ ਗੁਰਦੁਆਰਾ ਕੇਰਾ ਸਾਹਿਬ ਤੋਂ ਦੁਬਾਰਾ ਵਾਪਸ ਇਸ ਵਾਰੀ ਜਿਹੜੀ ਉਹ ਜਨਮ ਸਥਾਨ ਆਈ ਔਰ ਇਸ ਤਰ੍ਹਾਂ ਇਹ ਨਗਰ ਕੀਰਤਨ ਆਪਣੇ ਪੂਰੇ ਰੰਗਾਂ ਦੇ ਨਾਲ, ਫੁੱਲਾਂ ਦੇ ਨਾਲ ਲੱਦਿਆ ਹੋਇਆ, ਫੁੱਲਾਂ ਦੀਆਂ ਪੱਤੀਆਂ ਦੇ ਨਾਲ ਲੱਦਿਆ ਹੋਇਆ ਪੂਰੇ ਨਨਕਾਣਾ ਸਾਹਿਬ 'ਚ ਫਿਰ ਕੇ ਦੁਬਾਰਾ ਗੁਰੂ ਦੀ ਇਹ ਸਵਾਰੀ ਜਿਹੜੀ ਉੱਥੇ ਹੀ ਆ ਕੇ ਖੜੀ ਹੋਈ ਜਿੱਥੇ ਤੁਰੀ।
ਵਾਹ ਜੀ ਵਾਹ, ਤੇ ਮੈਨੂੰ ਇਹ ਦੱਸੋ ਕਿ ਗੁਰਦੁਆਰਾ ਜਨਮ ਸਥਾਨ ਤੋਂ ਇਲਾਵਾ ਹੋਰ ਕਿਹੜੇ ਇਤਿਹਾਸਕ ਗੁਰਦੁਆਰੇ ਹਨ ਜਿੱਥੇ ਸੰਗਤਾਂ ਇਸ ਵਾਰੀ ਦਰਸ਼ਨ ਕਰ ਸਕਦੀਆਂ ਨੇ, ਕਿਉਂਕਿ ਸੀਮਿਤ ਗੁਰਦੁਆਰੇ ਹੁੰਦੇ ਨੇ ਨਾ ਜਿਹੜੇ ਤਿਆਰ ਕੀਤੇ ਜਾਂਦੇ ਨੇ ਤੇ ਖੁੱਲਦੇ ਨੇ?
ਜੀ ਬਿਲਕੁਲ, ਤੁਸੀਂ ਠੀਕ ਕਹਿ ਰਹੇ ਜੀ, 5 ਹੋਰ ਮੇਜਰ ਗੁਰਦੁਆਰੇ, ਵੈਸੇ ਛੋਟੇ ਵੱਡੇ ਕੋਈ 7-10 ਤੱਕ ਗੁਰਦੁਆਰੇ ਨੇ ਜਿਹੜੇ ਨਨਕਾਣਾ ਸਾਹਿਬ 'ਚ ਮੌਜੂਦ ਨੇ, ਹੋ ਸਕਦਾ ਹੈ ਮੇਰੀ ਕੰਮ ਇੰਨੀ ਇਸ ਤੋਂ ਬਹੁਤੇ ਵੀ ਹੋਣ, ਬਟ ਜਿਨ੍ਹਾਂ ਤੋਂ ਮੈਂ ਵਾਕਫ ਹਾਂ, ਜਿੱਥੇ ਮੈਂ ਗਿਆ, ਜਿਨ੍ਹਾਂ ਦੇ ਮੈਂ ਆਪ ਦਰਸ਼ਨ ਕੀਤੇ ਨੇ, ਉਹਨਾਂ ਦੇ ਵਿੱਚੋਂ ਜਨਮ ਸਥਾਨ ਤੋਂ ਬਾਅਦ ਦੂਜਾ ਵੱਡਾ ਗੁਰੂ ਘਰ ਹੈ ਜਿਹੜਾ ਉਹ ਗੁਰਦੁਆਰਾ ਤੰਬੂ ਸਾਹਿਬ ਹੈ। ਫਿਰ ਅਸੀਂ ਜਨਮ ਸਥਾਨ ਗੁਰਦੁਆਰਾ ਤੋਂ ਨਿਕਲਦੇ ਹਾਂ ਔਰ ਮੇਨ ਗੇਟ ਤੋਂ ਬਾਹਰ ਨਿਕਲ ਕੇ ਸੱਜੇ ਹੱਥ ਹੋਈਏ ਨਾ, ਤੇ ਨਾਲ ਹੀ ਖੱਬੇ ਹੱਥ ਪਹਿਲਾਂ ਮੋੜ ਕੱਟਣਾ ਤੇ ਗੁਰਦੁਆਰਾ ਪੱਟੀ ਸਾਹਿਬ ਆ ਜਿਹੜਾ ਉਹ ਸਾਨੂੰ ਉਡੀਕ ਕਰਦੇ ਆ ਮਿਲੇਗਾ। ਉੱਥੋਂ ਜਿਵੇਂ ਹੀ ਬਾਹਰ ਨਿਕਲ ਗੁਰਦੁਆਰਾ ਪੱਟੀ ਸਾਹਿਬ ਤੋਂ ਅਸੀਂ ਚੌਕ 'ਚ ਆਵਾਂਗੇ ਤੇ ਮੇਰਾ ਖਿਆਲ ਹੈ ਕਿ ਉੱਥੇ ਖੜੇ ਹੋਇਆਂ ਸਾਹਮਣੇ ਸਾਨੂੰ ਖੱਬੇ ਹੱਥ ਆ ਜਿਹੜਾ ਉਹ ਗੁਰਦੁਆਰਾ ਬਾਲੀ ਲਾਇਆ ਜਿਹੜਾ ਉਹ ਆਵਾਜ਼ਾਂ ਦੇਣ ਡਿਆ ਹੋਏਗਾ। ਉੱਥੋਂ ਮੱਥਾ ਟੇਕ ਕੇ ਅਸੀਂ ਵਾਪਸ ਨਿਕਲਣਾ ਹੈ ਤੇ ਫਿਰ ਸਾਨੂੰ ਕੋਈ ਥੋੜ੍ਹਾ ਜਿਹਾ ਕਸ਼ਟ ਕਰਨਾ ਪਏਗਾ। ਇੱਥੇ ਲੋਕਲ ਰਿਕਸ਼ੇ ਯਾਨੀ ਮੋਟਰਸਾਈਕਲ ਦੇ ਪਿੱਛੇ ਛਕੜਾ ਜਿਹੜਾ ਬੰਨਿਆ ਹੁੰਦਾ ਜਿਹਨੂੰ ਜਾਨ ਗਾੜੀ ਕਦੀ ਕਹਿੰਦੇ ਸਨ, ਤੇ ਹੁਣ ਪਾਕਿਸਤਾਨ 'ਚ ਚਿੰਕੀ ਹੈ, ਉਹ ਆਵਾਜ਼ਾਂ ਦੇਣ ਡੇ ਹੋਣਗੇ ਗੁਰਦੁਆਰਾ ਕਿਆਰਾ ਸਾਹਿਬ, ਗੁਰਦੁਆਰਾ ਕਿਆਰਾ ਸਾਹਿਬ। ਤੇ ਅਗਰ ਤੁਸੀਂ ਪੈਦਲ ਨਹੀਂ ਤੁਰ ਸਕਦੇ ਤੇ ਉਹਦੇ ਤੁਸੀਂ ਬਹਿ ਜਾਂਦੇ ਜੀ, ਉਹ ਤੁਹਾਨੂੰ ਘੜੀ ਦੇ ਠੀਕ 1-1.5 ਮਿੰਟ ਤੱਕ ਗੁਰਦੁਆਰਾ ਕਿਆਰਾ ਸਾਹਿਬ ਫੜਾ ਦਿੰਦਾ। ਇਸ ਤਰ੍ਹਾਂ ਇਹ ਅੱਡੋ ਅੱਡ ਗੁਰਦੁਆਰੇ ਨੇ ਜਿਹੜੇ ਦੇਖਣ ਦੇ ਵੀ ਕਾਬਲ ਹੈ, ਜਿਹਨਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਰੰਗ ਰੋਗਨ ਆ ਜਿਹੜਾ ਪੇਂਟ ਛੇਂਟ ਆ ਜਿਹੜਾ, ਉਸ ਤੋਂ ਬਾਅਦ ਮੈਂ ਕਹਿਣ ਡੇ ਮਨਪ੍ਰੀਤ ਜੀ ਕਿ ਧੁੱਪ ਜਦੋਂ ਚਮਕਦੀ ਹੈ ਨਾ, ਔਰ ਉਹ ਕਿਰਨਾਂ ਜਿਹੜੀਆਂ ਉਹ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਕਈ ਵਾਰ ਤੁਹਾਡਾ ਪਾਣੀ ਦਾ ਪੈਰ ਤਿਲਕਦਾ ਹੈ ਨਾ, ਇਸ ਰੰਗ ਦੇ ਉੱਤੋਂ ਤਿਲਕਦੀਆਂ ਸਾਨੂੰ ਮਹਿਸੂਸ ਹੋਣਗੀਆਂ।
ਵਾਹ ਜੀ ਵਾਹ, ਮਸੂਦ ਬਿਲਕੁਲ ਇੰਝ ਜਾਪਦਾ ਹੈ ਕਿ ਅਸੀਂ ਵਾਕਈ ਉੱਥੇ ਤੁਰ ਰਹੇ ਹਾਂ ਉਹਨਾਂ ਗਲੀਆਂ ਸੜਕਾਂ ਵਿੱਚੋਂ, ਅਤੇ ਜਿਸ ਤਰ੍ਹਾਂ ਤੁਸੀਂ ਸਾਰਾ ਕੁਝ ਬਿਆਨ ਕਰਿਓ ਮੈਨੂੰ ਲੱਗਦਾ ਅਤੇ ਅਸੀਂ ਕੰਨਾਂ ਦੇ ਰਾਹੀਂ ਕੀਰਤਨ ਵੀ ਸਰਵਣ ਕਰ ਲਿਆ ਅਤੇ ਅੱਖਾਂ ਰਾਹੀਂ ਸਾਰਾ ਮੰਜ਼ਰ ਵੇਖ ਵੀ ਲਿਆ। ਸਭ ਤੋਂ ਵੱਡੀ ਗੱਲ, ਜਿਹੜੇ ਤੁਸੀਂ ਪ੍ਰਸ਼ਾਦ ਦਾ ਵੇਰਵਾ ਦੇ ਰਹੇ ਸੀ ਲੱਗਦਾ ਸੀ ਛੱਕ ਵੀ ਲਿਆ। ਅਤੇ ਬਸ ਬਿਲਕੁਲ ਅਖੀਰਲਾ ਇੱਕ ਸਵਾਲ ਮੈਂ ਪੁੱਛਾਂਗੀ ਕਿ ਗੁਰਦੁਆਰਾ ਡੇਰਾ ਸਾਹਿਬ, ਪੰਜਾ ਸਾਹਿਬ ਅਤੇ ਹੁਣ ਜਿਹੜਾ ਕਰਤਾਰਪੁਰ ਲਾਂਘਾ ਖੋਲ੍ਹਿਆ ਗਿਆ ਹੈ, ਕੀ ਇੱਥੇ ਵੀ ਸੰਗਤਾਂ ਪਹੁੰਚੀਆਂ ਹਨ, ਹਾਜ਼ਰੀਆਂ ਭਰ ਰਹੀਆਂ ਹਨ?
ਜੀ ਬਿਲਕੁਲ, ਜਿਹੜਾ ਸਾਡੇ ਗੁਆਂਢੀ ਮੁਲਕ ਭਾਰਤ ਤੋਂ ਵਾਲੀ ਸੰਗਤ ਹੈ ਉਹਨਾਂ ਨੂੰ 10 ਦਿਨ ਦਾ ਵੀਜ਼ਾ ਦਿੱਤਾ ਜਾਂਦਾ, ਜਿਹਦੇ 3 ਦਿਨ ਜਿਹੜੇ ਉਹ ਨਨਕਾਣਾ ਸਾਹਿਬ ਦੇ ਹੁੰਦੇ ਨੇ, ਫਿਰ ਉਸ ਤੋਂ ਬਾਅਦ ਜਿਹੜਾ ਕਰਤਾਰਪੁਰ ਸਾਹਿਬ ਹੈ ਉਹ ਹੈ, ਫਿਰ ਗੁਰਦੁਆਰਾ ਪੰਜਾ ਸਾਹਿਬ ਜਿਹੜਾ ਕਿ ਸਭ ਤੋਂ ਦੂਰ ਹੈ ਇਤੋਂ, ਔਰ ਪੰਜਾਬ ਦਾ ਆਖਰੀ ਜ਼ਿਲ੍ਹਾ ਹੈ ਅਟਕ, ਜਿਹਦਾ ਪੁਰਾਣਾ ਨਾਂ ਕੈਮਲਪੁਰ ਸੀਗਾ, ਉਹਦੀ ਤਹਿਸੀਲ ਹੈ ਹਸਨ ਅਬਦਾਲ। ਉਹ ਹਸਨ ਅਬਦਾਲ ਇਹ ਸਭ ਤੋਂ ਹਟਵਾਂ ਗੁਰਦੁਆਰਾ ਹੈ, ਸਭ ਤੋਂ ਹਟਵਾਂ ਗੁਰੂਘਰ ਹੈ। ਔਰ ਇੱਕ ਚੀਜ਼ ਮੈਂ ਜ਼ਰੂਰ ਦੱਸਾਂਗਾ ਕਿ ਪਹਿਲਾਂ ਜਿਹੜੀਆਂ ਭਾਰਤੀ ਸੰਗਤਾਂ ਸਨ ਉਹਨਾਂ ਨੂੰ ਟ੍ਰੇਨ ਦੇ ਜ਼ਰੀਏ ਰਾਤ ਨੂੰ ਸਫ਼ਰ ਕਰਵਾਇਆ ਜਾਂਦਾ ਸੀਗਾ, ਐਰਕੀ ਕਿਉਂਕਿ ਗਿਣਤੀ ਬਿਲਕੁਲ ਥੋੜ੍ਹੀ ਸੀਗੀ ਅਤੇ ਉਹਨਾਂ ਨੂੰ ਰਾਤ ਦੇ ਬਜਾਏ ਕਹਿ ਲਓ ਕਿ ਸ਼ਾਮੀ ਜ਼ਰਾ ਸਫ਼ਰ ਕਰਵਾਇਆ ਗਿਆ, ਪਰ ਟ੍ਰੇਨ ਦਾ ਸਫ਼ਰ ਨਹੀਂ ਸੀ। ਐਰਕੀ ਇਹ ਸੰਗਤਾਂ ਨੇ ਮੂਵ ਕੀਤਾ ਬੱਸਾਂ ਦੇ ਰਾਹੀਂ, ਔਰ ਜਦੋਂ ਮੇਰੀ ਗੱਲਬਾਤ ਹੋਈ ਤੇ ਹੈਰਤ ਹੋਈ ਕਿ ਉਹਨਾਂ ਦੱਸਿਆ ਕਿ ਜੀ ਸਾਡੇ ਭਾਰਤ ਦੇ ਵਿੱਚ ਇਹੋ ਜਿਹੀ ਸੜਕ ਨਹੀਂ ਹੈ ਕਿ ਜਿੱਥੇ ਗੱਡੀ ਹੈ ਜਿਹੜੀ ਉਹ ਘੱਟੋ ਘੱਟ 120 ਦੀ ਸਪੀਡ ਤੇ ਤੁਸੀਂ ਨਸਾਉਣੀ ਹੈ, ਤੇ ਇਹੋ ਜਿਹੀ ਸੜਕ ਦਾ ਜਿਹੜਾ ਹੈ ਉਹ ਆਨੰਦ ਅਸੀਂ ਪਹਿਲੀ ਵਾਰ ਲਿਆ। ਹੈਰਤ ਹੋਈ ਮੈਨੂੰ ਕਿ ਉਦੋਂ ਜਿਹੜੇ ਲੋਕ ਆਏ ਸਨ ਜਿਹਨਾਂ ਦੇ ਨਾਲ ਮੈਂ ਕਿਸਾਨਾਂ ਦੇ ਮੁੱਦੇ ਦੇ ਉੱਤੇ ਗੱਲ ਕਰਨੀ ਸੀਗੀ, ਉਹਨਾਂ ਨੂੰ ਇੱਕ ਹੈਰਤ ਸੀਗੀ ਕਿ ਉਹ ਪਾਕਿਸਤਾਨ ਦੇ ਵਿੱਚ ਇਸ ਇੱਕ ਨਰੋਈ ਔਰ ਵਧੀਆ ਸੜਕ ਦਾ ਸਫ਼ਰ ਕੀਤਾ ਆ, ਉਹ ਇਸ ਚਾਅ ਦੇ ਵਿੱਚ ਵੀ ਬਾਹਰ ਨਹੀਂ ਸੀ ਆ ਰਹੇ।
ਚਲੋ ਮਸੂਦ, ਹੁਣ ਬਸ ਉਡੀਕ ਹੈ, ਜਿਹੜੇ ਕੁਝ ਹੋਰ ਤਸਵੀਰਾਂ ਵੀਡੀਓਜ਼ ਤੁਸੀਂ ਸਾਨੂੰ ਭੇਜੋਗੇ ਅਸੀਂ ਸਾਰੇ ਸਰੋਤਿਆਂ ਨਾਲ ਸਾਂਝੇ ਉਹਨਾਂ ਨੂੰ ਕਰਾਂਗੇ। ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ, ਦੇਖੋ ਬਹੁਤ ਵੱਡੀ ਸੇਵਾ ਤੁਸੀਂ ਸਾਡੇ ਸਰੋਤਿਆਂ ਵਾਸਤੇ ਨਿਭਾਉਂਦੇ ਹੋ, ਹਰ ਸਾਲ ਰੂਬਰੂ ਕਰਵਾਉਂਦੇ ਹੋ, ਜਸ਼ਨਾਂ ਵਿੱਚ ਸਾਨੂੰ ਸ਼ਰੀਕ ਕਰਦੇ ਹੋ, ਬਹੁਤ ਬਹੁਤ ਮਿਹਰਬਾਨੀ। ਆਪਣਾ ਧਿਆਨ ਰੱਖਣਾ, ਖਾਸ ਕਰ ਇਸ ਕੋਵਿਡ ਦੇ ਸਮੇਂ ਦੌਰਾਨ। ਮੈਨੂੰ ਪਤਾ ਕਿ 3-4 ਰਾਤਾਂ ਤੋਂ ਤੁਸੀਂ ਬਿਲਕੁਲ ਨਹੀਂ ਸੁੱਤੇ ਹੋ, ਆਪਣਾ ਧਿਆਨ ਰੱਖੋ। ਅੱਜ ਲਈ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਮਸੂਦ।
ਮੰਤਰੀ ਜੀ, ਮੈਂ ਹੱਥ ਜੋੜ ਕੇ ਤੁਹਾਡਾ ਆਪਣੇ ਸਾਰੇ ਸਤਿਕਾਰਯੋਗ ਸਰੋਤਿਆਂ ਦਾ ਸ਼ੁਕਰੀਆ ਅਦਾ ਕਰਨਾ। ਮੈਂ ਤਾਂ ਭਾਗੀ ਸਮੇਂ ਨੇ ਆਪਣੇ ਆਪ ਨੂੰ ਕਿ ਪਾਕਿਸਤਾਨ ਦੀ 2 ਕਰੋੜ ਆਬਾਦੀ ਦੇ ਵਿੱਚੋਂ ਬਾਬਾ ਜੀ ਨੇ ਇਸ ਨਿਮਾਣੇ ਨੂੰ ਇਸ ਕੰਮ ਵਾਸਤੇ ਚੁਣਿਆ ਔਰ ਇਹ ਸੇਵਾ ਨਿਭਾਉਂਦੇ ਆ, ਅੱਜ ਮੇਰਾ 11ਵਾਂ ਸਾਲ ਹੈ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ SBS ਪੰਜਾਬੀ ਦਾ ਕਿ ਉਹ ਆਸਟ੍ਰੇਲੀਆ ਜਿਹਨੂੰ ਜਾਂ ਤੇ ਮੇਰੇ ਬੱਚੇ ਨੇ ਜਿਹੜੇ ਉਹਨਾਂ ਦੀਆਂ ਕਿਤਾਬਾਂ ਕਾਇਦਿਆਂ ਦੇ ਨਕਸ਼ਿਆਂ ਤੇ ਮੈਂ ਵੇਖਦਾ ਸਾਂ, ਜਾਂ TV ਦੇ ਕੁਛ ਡਾਕੂਮੈਂਟਰੀਜ਼ ਜਾਂ ਇੱਥੋਂ ਖ਼ਬਰਾਂ ਦੇ ਵਿੱਚ ਪਤਾ ਲੱਗਦਾ ਸੀਗਾ, ਜਿੱਥੇ ਮੇਰੀ ਕੋਈ ਸ਼ਨਾਖਤ ਪਛਾਣ ਨਹੀਂ ਸੀਗੀ। ਇਹ ਪਛਾਣ ਮੈਨੂੰ SBS ਪੰਜਾਬੀ ਨੇ ਦਿੱਤੀ, ਇਹਦਾ ਦੇਣ ਇਹਦਾ ਲੈਣਾ ਮੈਂ ਨਹੀਂ ਦੇ ਸਕਦਾ। ਸੋ ਬਾਕੀ ਮੁਹੱਬਤਾਂ ਤੁਹਾਡੀਆਂ ਜਿਹੜੀਆਂ ਉਹਨਾਂ ਦਾ ਤਾਂ ਮੈਂ ਕਰਜ਼ਾ ਹੀ ਰਹਾਂਗਾ। ਹਾਂ, ਤੁਸੀਂ ਮੌਕਾ ਜਿਹੜਾ ਦੇ ਦਿੰਦੇ ਜੇ ਮੇਰੇ ਅੰਦਰ ਦੀਆਂ ਗੱਲਾਂ, ਮੇਰੇ ਅੰਦਰ ਦੇ ਖਿਆਲ ਜਿਹੜੇ ਉਹਨਾਂ ਨੂੰ ਅੱਖਰਾਂ ਦਾ ਰੂਪ ਔਰ ਪਹਿਨਾਵਾ ਜਿਹੜਾ ਦੇ ਦਿੰਦੇ ਜੀ, ਉਹਦੇ ਵਾਸਤੇ ਮੈਂ ਤੁਹਾਡਾ ਸ਼ੁਕਰ ਗੁਜ਼ਾਰ ਹਾਂ ਕਿ ਉਹ ਅੰਦਰ ਰਹਿ ਕੇ ਕਿਤੇ ਮੁੱਕ ਨਹੀਂ ਜਾਂਦੇ, ਮੈਂ ਉਹਨਾਂ ਦਾ ਇਸ਼ਾਰ ਕਰ ਦਿੰਦਾ ਹਾਂ। ਚੜ੍ਹਦੀ ਕਲਾ 'ਚ ਰਹੋ, ਮੇਰੇ ਵੱਲੋਂ ਇੱਕ ਵਾਰ ਫਿਰ ਸਾਰੇ ਜਗਤ ਭਰ ਦੇ ਵਿੱਚ ਨਾਨਕ ਨਾਮ ਲੇਵਾ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ, ਲੱਖ ਲੱਖ ਵਧਾਈਆਂ, ਲੱਖ ਲੱਖ ਵਧਾਈਆਂ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।